ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਸ਼ੰਤ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸੈ ਹਰੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸੈ ਹਰੇ ਰੰਗ ਰਲੀਆਂ ਮਾਨੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰ ਨਾਨਕ ਤੁਠਾ ਮੇਰੇ ਪਿਆਰੇ ਮਿਲੇ ਹਰੇ ਰੰਗ ਰਲੀਆਂ ਮਾਨੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮਿਲੇ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ 'ਚੋਂ ਗਲੈਕਸੀ ਆਫ ਸਟਾਰਸ ਵਿੱਚੋਂ ਸਭ ਤੋਂ ਜ਼ਿਆਦਾ ਪਵਿੱਤਰ ਅਸਥਾਨ ਰੂਹਾਨੀਅਤ ਦੇ ਮਰਕਜ਼ ਜਿਸ ਲਈ ਇਸ ਬ੍ਰਹਿਮੰਡ ਦਾ ਜ਼ਰਾ ਜ਼ਰਾ ਪ੍ਰਾਰਥਨਾ ਕਰਦਾ ਹੈ ਕਿ ਇਸ ਪਾਵਨ ਅਸਥਾਨ ਦੇ ਦੀਦਾਰ ਦਰਸ਼ਨ ਅਤੇ ਇਸ਼ਨਾਨ ਦਾ ਸੁਭਾਗ ਬਣੇ। ਇਹ ਸਾਨੂੰ ਸਾਰਿਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੀਵਨ ਦੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਈਂ ਸਵਾਰੇ ਕੀਰਤਨੀਆਂ ਦੇ ਸੁਰੀਲੇ ਕੰਠ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਹਨ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਅੱਜ ਦੇ ਮਹਾਂਬਚਨ ਅੰਮ੍ਰਿਤ ਸੰਦੇਸ਼ ਹੁਕਮਨਾਮਾ ਸਾਹਿਬ ਦਾ ਪਾਠ ਮਾਨਣੀਏ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਪ੍ਰੇਮ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮੁਬਾਰਕ ਬਚਨਾਂ ਦੇ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਗੁਰੂ ਚਰਨਾਂ ਵਿੱਚ ਸਮਰਪਿਤ ਹੁੰਦਿਆਂ ਗੁਰੂ ਚਰਨਾਂ ਦਾ ਧਿਆਨ ਕਰਦਿਆਂ ਗੁਰਦੇਵ ਜੀ ਦੇ ਕਦਮਾਂ ਦੀ ਕਦਮ ਬੋਸੀ ਕਰਦਿਆਂ ਇੱਕ ਦਫ਼ਾ ਫਿਰ ਤੋਂ ਗੁਰੂ ਫਤਿਹ ਦੁਆਰਾ ਜ਼ਰੂਰ ਹਾਜ਼ਰੀ ਲਗਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਜਿਨ੍ਹਾਂ ਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਾਰ ਬ੍ਰਹਮ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ, ਜੋ ਆਸਾ ਰਾਗ ਵਿੱਚ ਦਰਜ ਨੇ ਔਰ ਇਹ ਪਾਵਨ ਸੰਤਾਂ ਦੀ ਬਾਣੀ ਹੈ। ਆਸਾ ਰਾਗ ਦੇ ਸੰਤ ਜਿਸ ਵਿੱਚ ਪਹਿਲੇ ਸੰਖੇਪ ਰੂਪ ਵਿੱਚ ਮਹਾਰਾਜ ਜੀਆਂ ਨੇ ਮੂਲ ਮੰਤਰ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਬ੍ਰਹਮ ਪਰਮੇਸ਼ਰ ਇੱਕੋ ਹੀ ਹੈ, ਇਹ ਗੱਲ ਵੱਖਰੀ ਹੈ। ਕੋਈ ਉਸਨੂੰ ਤ੍ਰਿਦੇਵ ਕਰਕੇ ਤ੍ਰਿਨਿਟੀ ਕਹਿ ਕੇ ਨਮਸਕਾਰ ਕਰੇ, ਕੋਈ ਉਸਨੂੰ ਕਰੋੜਾਂ ਦੇ ਵਿੱਚ ਸੁਮਾਰ ਕਰਕੇ ਨਮਸਕਾਰ ਕਰੇ, ਪਰ ਇਸ ਬ੍ਰਹਿਮੰਡ ਦੀਆਂ ਤਮਾਮ ਕਿਰਿਆਵਾਂ, ਜਨਮ ਲੈਣਾ, ਯਾਪਣ ਕਰਨਾ ਅਤੇ ਫਿਰ ਜੀਵਨ ਦੀ ਸਮਾਪਤੀ ਦਾ ਮਾਲਕ ਇੱਕੋ ਹੀ ਹੈਗਾ ਹੈ, ਹੋਰ ਕਿਸੇ ਨੂੰ ਮਾਲਕ ਨਹੀਂ ਆਖਿਆ ਜਾ ਸਕਦਾ। ਮਹਾਰਾਜ ਕਹਿੰਦੇ ਨੇ ਉਸ ਮਾਲਕ ਦੀ ਪ੍ਰਾਪਤੀ, ਉਸਦੀ ਸਾਨਿਧਿਅਤਾ, ਉਸਦੀ ਨੇੜਤਾ, ਉਸਦਾ ਵਸਲ ਗੁਰੂ ਦੀ ਕਿਰਪਾ ਸਦਕਾ ਹੁੰਦਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਪ੍ਰਸਾਦ ਦੀ, ਕਿਰਪਾ ਦੀ ਬੜੀ ਵੱਡੀ ਖੇਡ ਹੈ। ਇਹ ਇੱਕ ਐਸੀ ਮਹਾਨ ਰੌਸ਼ਨੀ ਹੈ ਕਿਰਪਾ, ਜਿਸ ਨੂੰ ਪ੍ਰਸਾਦ ਕਹਿੰਦੇ ਆ, ਜੋ ਹਉਮੈ ਦਾ ਮੈਂ ਮੇਰੀ ਦਾ ਸਾਰਾ ਅੰਧਕਾਰ ਨਾਸ਼ ਕਰ ਦਿੰਦੀ ਹੈ, ਸਮਾਪਤ ਕਰ ਦਿੰਦੀ ਹੈ। ਵਰਨਾ ਮਨੁੱਖ ਨੂੰ ਥੋੜ੍ਹੀ ਥੋੜ੍ਹੀ ਗੱਲ ਦਾ ਹੀ ਮਾਣ ਹੋ ਜਾਂਦਾ ਹੈ, ਬਈ ਮੈਂ ਜ਼ਮੀਨ ਖਰੀਦ ਲਈ ਹੈ, ਮੈਂ ਮਕਾਨ ਬਣਾ ਲਿਆ, ਮੈਂ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਵੱਡਾ ਕਰਨ ਦਾ ਯਤਨ ਕੀਤਾ ਹੈ। ਕਈ ਦਫ਼ਾ ਮਨੁੱਖ ਆਪਣੇ ਬਜ਼ੁਰਗਾਂ ਨੂੰ ਵੀ ਕਹਿ ਬੈਠਦਾ, ਬਈ ਤੁਹਾਨੂੰ ਕੀ ਪਤਾ ਹੈ, ਜੋ ਮੈਂ ਜਾਣਦਾ ਤੁਸੀਂ ਨਹੀਂ ਜਾਣਦੇ। ਇਸ ਲਈ ਸਤਿਗੁਰੂ ਕਹਿੰਦੇ ਨੇ ਕਈ ਦਫ਼ਾ ਜਪਣ ਦੀ ਵੀ ਮਨੁੱਖ ਨੂੰ ਹਉਮੈ ਆ ਸਕਦੀ ਹੈ ਕਿ ਮੈਂ ਬੜਾ ਜਪ ਕਰਦਾ, ਮੈਂ ਬੜਾ ਤੀਰਥਾਂ ਦਾ ਇਸ਼ਨਾਨ ਕਰਦਾ ਹਾਂ, ਮੈਂ ਬੜਾ ਦਾਨ ਕਰਦਾ ਹਾਂ, ਮੈਂ ਬੜਾ ਵੱਡਾ ਦਾਰਸ਼ਨਿਕ ਹਾਂ, ਸ਼ਾਇਰ ਹਾਂ, ਪੰਡਿਤ ਗੁਣੀ ਸੂਰ ਹਮ ਦਾਤੇ ਇਹ ਕਬੇ ਨਾ ਨਾਸੀ। ਇਸ ਤਰ੍ਹਾਂ ਮਨ ਹਉਮੈ ਨਾਲ ਭਰ ਸਕਦਾ ਹੈ। ਇਸ ਲਈ ਸਤਿਗੁਰੂ ਦੇਵ ਜੀ ਦੇ ਘਰ ਵਿੱਚ ਇਹ ਸਭ ਤੋਂ ਵੱਡੀ ਦਾਤ ਹੈ ਜਿਸ ਨੂੰ ਪ੍ਰਸਾਦ ਆਖਿਆ ਜਾਂਦਾ ਹੈ। ਮਹਾਰਾਜ ਨੇ ਵਾਰ ਵਾਰ ਇਸ ਪ੍ਰਸਾਦ ਦਾ ਜ਼ਿਕਰ ਕੀਤਾ ਹੈ। ਆਪ ਫੁਰਮਾਨ ਕਰਦੇ ਨੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਇਹ ਤੇਰੀ ਪ੍ਰਸਾਦ ਦੀ ਖੇਡ ਹੈ। ਔਰ ਅੱਜ ਦਾ ਜੇ ਦਿਨ ਦੇਖੀਏ ਨਾ, ਤੇ ਮਹਾਨ ਪਵਿੱਤਰ ਆਤਮਾ, ਮਹਾਨ ਸ਼ਹੀਦ ਗੁਰੂਦੇਵ ਜੀ ਦੇ ਚਰਨ ਕਮਲਾਂ ਵਿੱਚ ਸਮਰਪਿਤ ਹਿਰਦਾ ਤੇ ਸਨਮਾਨਿਤ ਹਿਰਦਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। 25 ਹਾੜ ਔਰ 1794 ਸੰਮਤ ਨੂੰ ਲਾਹੌਰ ਦੇ ਮੁਕਾਮ, ਲਾਹੌਰ ਦੇ ਸੂਬੇ ਦੀ ਆਗਿਆ ਸਦਕਾ, ਦਿੱਤੇ ਹੋਏ ਕਾਜ਼ੀਆਂ ਦੇ ਫਤਵਾ ਸਦਕਾ, ਉਹਨਾਂ ਦੇ ਸਰੀਰ ਦਾ ਬੰਦ ਬੰਦ ਵੱਖਰਾ ਕੀਤਾ ਗਿਆ, ਇੱਕ ਇੱਕ ਸਰੀਰ ਦੇ ਅੰਗ ਦਾ ਵੱਖਰਾ ਵੱਖਰਾ ਕਰ ਦੇਣਾ। ਮਾੜਾ ਜਿਹਾ ਕਿਧਰੇ ਕੰਡਾ ਵੀ ਚੁੱਭ ਜਾਏ ਨਾ, ਤੇ ਕਈ ਦਿਨਾਂ ਤੱਕ ਮਨੁੱਖ ਦੀ ਚਾਲ ਠੀਕ ਨਹੀਂ ਆਉਂਦੀ, ਠੀਕ ਤਰ੍ਹਾਂ ਚੱਲਿਆ ਨਹੀਂ ਜਾਂਦਾ, ਮਨੁੱਖ ਨੂੰ ਤੜਪਦੇ ਹੋਏ ਪਰੇਸ਼ਾਨ ਹੁੰਦੇ ਹੋਏ ਦੇਖਿਆ ਜਾ ਸਕਦਾ। ਪਰ ਬੰਦ ਬੰਦ ਕੱਟਦਿਆਂ ਹੋਇਆਂ ਵੀ ਜੇ ਕੋਈ ਮੁਸਕਰਾਉਂਦਾ ਹੋਇਆ ਦੇਖਿਆ ਗਿਆ, ਪ੍ਰਭੂ ਪ੍ਰੇਮ ਦੇ ਗੀਤ ਗਾਉਂਦਾ ਹੋਇਆ ਦੇਖਿਆ ਗਿਆ, ਕਿ ਉਸ ਮਹਾਨ ਹਿਰਦੇ ਦੇ ਮਾਲਕ ਦਾ ਨਾਮ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾ ਲਿਆ। ਪਰ ਸਿੱਖੀ ਸ਼ਾਨ ਨੂੰ, ਸਿੱਖੀ ਸਰੂਪ ਨੂੰ, ਸਿੱਖੀ ਸਿਦਕ ਨੂੰ ਆਪਣੇ ਹਿਰਦੇ 'ਚੋਂ ਜਾਣ ਨਹੀਂ ਦਿੱਤਾ। ਐਸੇ ਮਹਾਨ ਸ਼ਹੀਦ ਨੂੰ ਕੋਟਾਨ ਕੋਟ ਨਮਸਕਾਰ ਹੈ, ਕੋਟਾਨ ਕੋਟ ਪ੍ਰਣਾਮ ਹੈ, ਸਜਦਾ ਹੈ ਉਹਨਾਂ ਦੇ ਚਰਨਾਂ 'ਤੇ। ਇਹ ਵੱਡੀ ਖੇਡ ਕਿੱਥੋਂ ਪ੍ਰਾਪਤ ਹੋਈ ਹੈ? ਭਾਈ ਮਤੀ ਦਾਸ ਜੀ ਦੇਗ ਵਿੱਚ ਉਬਲਦੇ ਪਏ ਨੇ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਆਰੇ ਨਾਲ ਚੀਰੇ ਜਾ ਰਹੇ ਨੇ, ਪਰ ਮਜ਼ਾਲ ਹੈ ਮਸਤਕ 'ਤੇ ਕੋਈ ਸ਼ਿਕਨ ਆਇਆ ਹੋਵੇ ਜਾਂ ਕੋਈ ਉਹਨਾਂ ਨੂੰ ਹਾਲ ਪਾ ਰਿਹਾ ਕਰਦਿਆਂ ਸੁਣਿਆ ਗਿਆ ਹੋਵੇ। ਇਤਨੇ ਵੱਡੇ ਅਸਹਿ ਕਸ਼ਟਾਂ ਨੂੰ ਸੁੱਖਦੇ ਹੋਇਆਂ, ਹੱਸਦਿਆਂ ਹੋਇਆਂ, ਸੁੱਖ ਜਾਣ ਕੇ ਮੁਸਕਰਾਉਂਦਿਆਂ ਹੋਇਆਂ ਜੇ ਕੋਈ ਆਪਣੀ ਝੋਲੀ 'ਚ ਪਵਾ ਸਕਦਾ ਹੈ, ਤੇ ਮੈਂ ਅਰਜ਼ ਕਰਾਂ ਇਹ ਗੁਰੂ ਪ੍ਰਸਾਦ ਦੀ ਖੇਡ ਵਰਤਦੀ ਹੈ। ਗੁਰੂ ਪ੍ਰਸਾਦ ਬਿਨਾਂ ਐਸਾ ਨਹੀਂ ਹੋ ਸਕਦਾ, ਹੋਰ ਕੋਈ ਸਾਧਨ ਦਿਖਾਈ ਨਹੀਂ ਪੈਂਦਾ। ਇਸ ਲਈ ਮਹਾਰਾਜ ਨੇ ਨਾਲ ਸ਼ਬਦ ਰੱਖ ਦਿੱਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਦੀ ਮਰੰਮਤ ਸਦਕਾ ਇਸ ਚੀਜ਼ ਨੂੰ ਸਦਾ ਆਪਣੀ ਝੋਲੀ ਵਿੱਚ ਪਾ ਕੇ ਰੱਖਣਾ ਹੈ, ਆਪਣੇ ਹਿਰਦੇ ਦੀ ਗੰਢ ਵਿੱਚ ਬੰਨ ਕੇ ਰੱਖਣਾ ਹੈ ਕਿ ਜੋ ਵੀ ਪ੍ਰਾਪਤ ਹੋਵੇ ਆਖੇ ਹੇ ਗੁਰੂ ਇਹ ਮੇਰੇ ਕਰਕੇ ਨਹੀਂ ਹੋਇਆ, ਤੇਰੀ ਕਿਰਪਾ ਕਰਕੇ ਹੋਇਆ। ਬੜੇ ਮਹਾਂ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ। ਫੁਰਮਾਨ ਕਰਦੇ ਹੋਏ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਘਰ ਵਿੱਚ ਆਉਣਾ ਕੀ? ਆਪਣੇ ਸਵੈ ਸਰੂਪ ਵਿੱਚ ਲੀਨ ਹੋਣਾ, ਆਪਣੇ ਹਿਰਦੇ ਵਿੱਚ ਟਿਕ ਜਾਣਾ। ਇਹ ਹਿਰਦਾ ਹੀ ਤੇ ਘਰ ਹੈ, ਜਿੱਥੇ ਟਿਕਣਾ ਹੈ। ਤੇ ਮਨ ਦਾ ਪਰਦੇਸੀ ਹੋਣਾ ਕੀ ਹੈ? ਕਿਵੇਂ ਮਨ ਪਰਦੇਸੀ ਹੋ ਗਿਆ? ਇਹ ਥਾਂ ਥਾਂ ਭਟਕਦਾ ਪਿਆ, ਵਾਸਨਾ ਵੱਲ ਭਟਕਦਾ ਪਿਆ, ਹਉਮੈ ਵੱਲ ਭਟਕਦਾ ਪਿਆ, ਤ੍ਰਿਸ਼ਨਾ ਲੋਭ ਲਾਲਚ ਵਿੱਚ ਭਟਕਦਾ ਪਿਆ ਹੈ। ਹਰ ਐਸੇ ਮਨੁੱਖ ਦੇ ਮਨ ਨੂੰ ਪਰਦੇਸੀ ਆਖਿਆ ਜਾਏ, ਅਤੇ ਪਰਦੇਸ ਸਾਧ ਸੰਗਤ ਭਾਵੇਂ ਸੋਨੇ ਚਾਂਦੀ ਦਾ ਹੋਵੇ, ਹੀਰੇ ਜਵਾਹਰਾਤਾਂ ਨਾਲ ਜੜਿਆ ਹੋਇਆ ਹੋਵੇ, ਪਰ ਦੇਸ਼ ਵਿੱਚ ਸੁੱਖ ਨਹੀਂ ਹੋ ਸਕਦਾ। ਮਨੁੱਖ ਦਾ ਮਨ ਤੜਪਦਾ ਰਹੇ। ਸੁੱਖ ਜੇ ਮਿਲਦਾ ਹੈ ਤਾਂ ਆਪਣੇ ਘਰ ਵਿੱਚ ਹੀ ਮਿਲਦਾ। ਆਪਣੇ ਘਰ ਵਿੱਚ ਆ ਕੇ ਮਨੁੱਖ ਕਹਿੰਦਾ ਵੀ ਸ਼ੁਕਰ ਹੈ, ਸੁੱਖ ਦਾ ਸਾਹ ਹੈ। ਪਰਦੇਸ਼ ਵਿੱਚ ਕਿਧਰੇ ਵੀ ਹੋਵੇ, ਕਿੰਨੇ ਸੋਹਣੇ ਥਾਂ 'ਤੇ ਹੋਵੇ, ਅੰਦਰ ਘਰ ਤੋਂ ਬਿਨਾਂ ਤੜਪ ਬਣੀ ਰਹਿੰਦੀ। ਇਸ ਲਈ ਸਾਹਿਬ ਕਹਿੰਦੇ ਨੇ ਮਨ ਜਗ੍ਹਾ ਜਗ੍ਹਾ ਨਾ ਭਟਕ। ਬਾਬਾ ਫਰੀਦ ਸਾਹਿਬ ਜੀ ਦੇ ਕਿਤਨੇ ਅੰਮ੍ਰਿਤ ਲਬਰੇਜ਼ ਬੋਲ ਨੇ, ਬਾਹਰ ਪਰਾਇਆ ਬੈਠਣਾ ਸਾਈ ਮੁਜੈ ਨਾ ਦੇ, ਪਰਾਏ ਦਰਵਾਜ਼ੇ 'ਤੇ ਬੈਸਿਆ ਰਹਾਂ ਬੈਠਾ ਰਹਾਂ, ਇਹ ਮੇਰੇ ਨਸੀਬ ਵਿੱਚ ਨਾ ਕਰੀ। ਹੇ ਕਰਤਾ ਪੁਰਖ, ਇਹ ਮੇਰੀ ਝੋਲੀ ਵਿੱਚ ਨਾ ਪਵੇ ਕਿ ਮੈਨੂੰ ਪਰਦੇਸਾਂ ਵਿੱਚ ਭਟਕਣਾ ਪਵੇ। ਬਾਹਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਉ ਸਰੀਰੋਂ ਲੈ। ਹੇ ਪ੍ਰਭੂ, ਹੋ ਸਕਦਾ ਤੇਰੀ ਰਜ਼ਾ ਇਸੇ ਤਰ੍ਹਾਂ ਦੀ ਹੋਵੇ, ਪਰ ਹੇ ਕਰਤਾ ਪੁਰਖ, ਫਿਰ ਇਹੋ ਜਿਹੀ ਦੁੱਖਾਂ ਭਰੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਆਉਂਦੀ ਹੈ, ਮਰ ਜਾਣਾ ਚੰਗਾ ਆਉਂਦਾ। ਮੈਨੂੰ ਇਹੋ ਜਿਹੀ ਜ਼ਿੰਦਗੀ ਨਹੀਂ ਚਾਹੀਦੀ ਜਿਹੜਾ ਮਨ ਸਦਾ ਪਰੇਸ਼ਾਨੀਆਂ ਨਾਲ ਭਰਿਆ, ਦੁੱਖਾਂ ਨਾਲ ਭਰਿਆ ਰਹੇ। ਹੁਣ ਇਹ ਗੱਲ ਵੱਖਰੀ ਹੈ ਕਿ ਮਨ ਵਾਲੇ ਪਾਸੇ ਕੋਈ ਵਿਰਲਾ ਹੀ ਚੱਲਦਾ। ਮਹਾਰਾਜ ਤਾਂ ਕਹਿੰਦੇ ਨੇ ਕੋਈ ਗੁਰਮੁਖ ਚੱਲਦਾ, ਇਹ ਮਨ ਆਰ ਸੀ ਕੋਈ ਗੁਰਮੁਖ ਦੇਖ। ਵਿਰਲੇ ਵਿਰਲੇ ਗੁਰਮੁਖ ਪੁਰਸ਼ਾਂ ਦਾ ਇਸ ਪਾਸੇ ਖਿਆਲ ਜਾਂਦਾ ਵੀ ਆਪਣੇ ਮਨ ਨੂੰ ਦੇਖਣਾ। ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌ ਨਿਤ ਪਾਈ। ਆਪਣੇ ਮਨ ਦੀ ਖੋਜ ਕਰਕੇ ਦੇਖ, ਇਹ ਬੜਾ ਵੱਡਾ ਪ੍ਰੋਜੈਕਟ ਹੈ। ਜੇ ਕਿਧਰੇ ਇਸ ਦੀ ਖੋਜ ਹੋ ਜਾਏ ਤਾਂ ਮਨ 'ਚੋਂ ਪਰਮਾਤਮਾ ਹੀ ਮਿਲਦਾ ਹੈ। ਤਨ ਮੈਂ ਮਨੁਆ ਮਨ ਮੈਂ ਸਾਚਾ, ਪਰਮਾਤਮਾ ਦਾ ਹੀ ਦੀਦਾਰ ਆਉਂਦਾ। ਸਾਹਿਬ ਤਾਂ ਕਹਿੰਦੇ ਵੀ ਪਏ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੋਲ ਪਛਾਣ। ਪਰ ਪਰਦੇਸ਼ ਵਿੱਚ ਦੌੜਦਾ ਹੋਇਆ ਮਨ, ਭਟਕਣਾ 'ਚ ਪਿਆ ਹੋਇਆ ਮਨ ਵਾਸਨਾ ਸਰੂਪ ਹੈ, ਅਹੰਕਾਰ ਸਰੂਪ ਹੈ, ਵਿਕਾਰ ਸਰੂਪ ਹੈ। ਅਤੇ ਹਿਰਦੇ ਵਿੱਚ ਆਪਣੇ ਸਵੈ ਸਰੂਪ ਵਿੱਚ ਪਰਮਾਤਮਾ ਵਿੱਚ ਟਿਕਿਆ ਹੋਇਆ ਮਨ ਪਰਮਾਤਮਾ ਸਰੂਪ ਹੈ, ਨਿਰੰਕਾਰ ਸਰੂਪ ਹੈ। ਇਸ ਲਈ ਗੁਰੂ ਰਾਮਦਾਸ ਮਹਾਰਾਜ ਆਪਣੇ ਮਨ ਪ੍ਰਤੀ ਮੁਖਾਤਬ ਹੁੰਦਿਆਂ ਆ ਕਹਿੰਦੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਆਪਣੇ ਆਪ ਵਿੱਚ ਟਿਕ, ਪਰਮਾਤਮਾ ਵਿੱਚ ਟਿਕ। ਇਸ ਮਨ ਨੂੰ ਟਿਕਾਉਣ ਦਾ ਹੋਰ ਕੋਈ ਸਾਧਨ, ਇਹ ਬੜੀ ਤੀਬਰ ਗਤੀ ਨਾਲ ਚੱਲਦਾ ਹੈ। ਔਰ ਇਹ ਬੋਲ ਵੀ ਸਾਹਿਬ ਨੇ ਆਪਣੀ ਬਾਣੀ 'ਚ ਆਖੇ ਨੇ, ਕਹਿੰਦੇ ਨੇ ਨਿਮਖ ਮਾਹੇ ਚਾਰ ਕੁੰਟ ਫਿਰਿਆ। ਇਸ ਨੂੰ ਰੋਕਣਾ ਔਖਾ ਹੈ, ਇਸ ਦਾ ਵਿਸ਼ਵਾਸ ਕਰਨਾ ਵੀ ਔਖਾ ਹੈ। ਕਿਤਨੇ ਮਹਾਂ ਬੋਲ ਨੇ, ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਵਿੱਚ ਭਗਤ ਬੋਲਦੇ ਪਏ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ। ਫਿਰ ਆਪ ਕਹਿੰਦੇ ਨੇ ਖਰ ਕਾ ਪੈਖਰ ਤੋ ਛੁੱਟੇ ਜੋ ਉੱਪਰ ਲੱਤ। ਕਬੀਰ ਇਸ ਮਨ ਨੂੰ ਤੇ ਭੌਂਕਣ ਵਾਲਾ ਕੂਕਰ ਵੀ ਕਹਿੰਦੇ ਨੇ, ਕਬੀਰ ਕੂਕਰ ਭੌਂਕਣ। ਦਿਨ ਰਾਤ ਦੇਖੋ ਕੁਝ ਨਾ ਕੁਝ ਕਹਿੰਦਾ ਹੀ ਰਹੇ, ਬਿਨਾਂ ਕਾਰਨ ਇਹ ਮਨ ਦੂਜਿਆਂ 'ਤੇ ਤਨਜ਼ ਵੀ ਕੱਸਦਾ ਰਹੇ। ਮੈਂ ਤਾਂ ਹੈਰਾਨ ਹੁੰਦਾ ਹਾਂ, ਬਹੁਤ ਸਾਰੇ ਐਸੇ ਸੱਜਣ ਨੇ ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਆ ਨਾ, ਸੱਜਣ ਹੀ ਕਹਿਣਾ ਪੈਂਦਾ। ਇੱਥੇ ਬੈਠ ਕੇ ਕਿਸੇ ਨੂੰ ਦੁਸ਼ਮਣ ਨਹੀਂ ਆਖਿਆ ਜਾ ਸਕਦਾ, ਭਾਵੇਂ ਵਿਵਹਾਰ ਉਹਨਾਂ ਦੇ ਵਿੱਚ ਸੱਜਣਤਾ ਹੀ ਕੋਈ ਦਿਖਾਈ ਨਹੀਂ ਪੈਂਦੀ, ਪੂਰਾ ਪੂਰਾ ਵਿਰੋਧ ਕਰਦੇ ਨੇ। ਐਸੇ ਲੋਕਾਂ ਨੂੰ ਦੇਖੀਏ, ਉਹ ਤਾਂ ਸਤਿਗੁਰੂ ਦੀ ਬਾਣੀ ਦੇ ਖਿਲਾਫ ਵੀ ਬੋਲਦੇ, ਮਹਾਰਾਜ ਦੇ ਸਿਧਾਂਤ ਦੇ ਖਿਲਾਫ ਬੋਲਦੇ ਨੇ। ਅੰਮ੍ਰਿਤ ਸਰੋਵਰ ਦੇ ਜਲ ਦੇ ਖਿਲਾਫ ਬੋਲਦੇ ਨੇ, ਕਹਿੰਦੇ ਨੇ ਪਾਣੀ ਹੈਗਾ, ਹੋਰ ਕੀ ਹੈਗਾ। ਮੈਂ ਅਰਜ਼ ਕਰਨਾ ਚਾਹੁੰਦਾ, ਠੀਕ ਹੈ, ਗੁਰੂ ਉਹਨਾਂ ਨੂੰ ਸੁਮਤ ਬਖਸ਼ੇ ਉਹਨਾਂ ਵਾਸਤੇ ਇਹ ਅੰਮ੍ਰਿਤ ਜਲ ਕੇਵਲ ਪਾਣੀ ਹੈ, ਔਰ ਗੁਰੂ ਦੀ ਬਾਣੀ ਦੇ ਬੋਲ ਸਿਰਫ ਕਵਿਤਾ, ਕਵੀਆਂ ਦੀ ਕਵਿਤਾ ਕਹਿ ਛੱਡ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਐਸਾ ਜਿਹੜਾ ਮਨ ਬਿਨਾਂ ਕਾਰਨ ਬਿਨਾਂ ਸੋਚੇ ਸਮਝੇ ਮਹਾਨ ਹਸਤੀਆਂ ਦੇ ਖਿਲਾਫ਼ ਬੋਲਦਾ ਰਹੇ, ਉਸ ਮਨ ਨੂੰ ਕੀ ਆਖਾਂਗੇ? ਸ਼ਾਇਦ ਸਾਨੂੰ ਤਾਂ ਕੋਈ ਸ਼ਬਦ ਨਾ ਔੜਦਾ ਹੋਵੇ। ਕਬੀਰ ਕਹਿੰਦੇ ਨੇ ਭੌਂਕਣ ਵਾਲਾ ਕੁੱਤਾ ਹੈ ਐਸਾ ਮਨ। ਕਬੀਰ, ਕੂਕਰ ਭੌਂਕਣ ਕਰੰਗ ਪਿੱਛੇ ਉੱਠਦਾ ਹੈ, ਦੌੜ ਪੈਂਦਾ ਹੈ ਕਰੰਗ ਦੇ ਪਿੱਛੇ। ਅਤੇ ਕਰੰਗ ਵੀ ਉਹ ਜਿਹੜਾ ਨਿਰਾ ਹੱਡੀਆਂ ਦਾ ਢਾਂਚਾ ਹੈ, ਮਾਸ ਕੋਈ ਪਸ਼ੂ ਮਰ ਜਾਏ ਨਾ, ਉਸਦਾ ਚਮੜਾ ਪ੍ਰੋਸੈਸ ਕਰ ਲੈਂਦੇ ਨੇ, ਚਮੜਾ ਉਤਾਰਨ ਵਾਲੇ, ਉਹਦਾ ਮਾਸ ਵਗੈਰਾ ਪਸ਼ੂ ਜਾਨਵਰ ਹੋਰ ਖਾ ਜਾਂਦੇ ਨੇ, ਅਤੇ ਸਿਰਫ ਹੱਡੀਆਂ ਬਚਦੀਆਂ ਨੇ, ਉਹਨੂੰ ਕਰੰਗ ਕਹਿੰਦੇ। ਜਿਹੜਾ ਹੱਡੀਆਂ ਦਾ ਢਾਂਚਾ ਬਚਦਾ ਉਹਨੂੰ ਕਰੰਗ ਕਹਿੰਦੇ ਨੇ। ਅਤੇ ਇਹ ਜਿਹੜਾ ਵਿਕਾਰ ਗ੍ਰਸਤ ਮਨ ਹੈ, ਕਬੀਰ ਸਾਹਿਬ ਕਹਿੰਦੇ ਨੇ ਕਰੰਗ ਪਿੱਛੇ ਹੀ ਦੌੜ ਪੈਂਦਾ, ਉਸ ਨੂੰ ਹੀ ਚਬਾਉਂਦਾ ਹੈ, ਇਤਨਾ ਜ਼ੋਰ ਲਗਾ ਕੇ ਚਬਾਉਂਦਾ ਹੈ ਕਿ ਆਪਣੇ ਮਸੂੜਿਆਂ ਵਿੱਚੋਂ ਹੀ ਖੂਨ ਨਿਕਲਣ ਲੱਗ ਪੈਂਦਾ, ਆਪਣੇ ਮੂੰਹ ਵਿੱਚੋਂ ਹੀ ਖੂਨ ਨਿਕਲਣ ਲੱਗ ਪੈਂਦਾ, ਆਪਣਾ ਮੂੰਹ ਜ਼ਖਮੀ ਹੋ ਜਾਂਦਾ ਅਤੇ ਨਿਕਲਦੇ ਹੋਏ ਖੂਨ ਨੂੰ ਆਪਣੀ ਜ਼ਬਾਨ ਨਾਲ ਚੱਖਦਾ, ਅਤੇ ਪਤਾ ਕੀ ਸੋਚਦਾ? ਬਈ ਕਰੰਗ ਬੜਾ ਸਵਾਦਲਾ ਹੈਗਾ, ਇਹਦੇ ਵਿੱਚ ਬੜਾ ਸਵਾਦ ਹੈ, ਕੌਣ ਦੱਸੇ ਪੁਰਖਾ? ਇਹ ਵਾਸਨਾ ਦੇ ਪਿੱਛੇ ਦੌੜਦਾ ਹੋਇਆ ਮਨ, ਇਹ ਭੌਂਕਣਾ ਕੁੱਕਰ ਹੀ ਹੈਗਾ, ਸੋਚਦਾ ਵਾਸਨਾ ਭੋਗਾਂ ਵਿੱਚ ਬੜਾ ਸਵਾਦ ਹੈਗਾ ਹੈ, ਲੋਭ ਪੂਰਤੀ ਵਿੱਚ ਬੜਾ ਸਵਾਦ ਹੈਗਾ ਹੈ, ਔਰ ਇਸ ਤਰ੍ਹਾਂ ਆਪਣੀ ਫੋਕੀ ਪ੍ਰਸ਼ੰਸਾ ਬੜੀ ਸਵਾਦ ਲੱਗਦੀ ਹੈ। ਕਬੀਰ ਕਹਿੰਦੇ ਨਹੀਂ ਪੁਰਖਾ, ਇਹ ਵਾਸਨਾ ਦਾ ਰਸ, ਵਾਸਨਾ ਦਾ ਰਸ ਨਹੀਂ ਹੈ, ਅਸਲ ਵਿੱਚ ਇਹ ਤੇਰੀ ਆਤਮਾ ਦਾ ਹੀ ਰਸ ਹੈ, ਤੈਨੂੰ ਭੁਲੇਖਾ ਲੱਗ ਗਿਆ, ਤੂੰ ਗਲਤ ਪਾਸੇ ਚਲਾ ਗਿਆ। ਕੂਕਰ ਭੌਂਕਣਾ ਕਰੰਗ ਪਿੱਛੇ ਉੱਠਤਾਏ, ਕਰਮੀ ਸਤਿਗੁਰ ਪਾਇਆ ਜਿਨਹੋਂ ਲਿਆ ਛੜਾ। ਗੁਰੂ ਦੀ ਮਰੰਮਤ ਸਦਕਾ ਸਤਿਗੁਰੂ ਦੀ ਪ੍ਰਾਪਤੀ ਹੋਈ, ਜਿਸ ਨੇ ਮੈਨੂੰ ਇਹ ਕੂਕਰ ਸੁਭਾਅ ਤੋਂ ਆਜ਼ਾਦ ਕਰ ਲਿਆ, ਛੁਡਾ ਲਿਆ ਹੈ, ਵਰਨਾ ਦਿਨ ਰਾਤ ਇਹੀ ਚੱਲਦਾ ਰਹਿੰਦਾ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਦਰ ਉਹ ਸਵਾਨ ਬੈਠਾ ਹੋਇਆ ਦਿਖਾਈ ਪੈਂਦਾ। ਐਸੇ ਹਿਰਦੇ ਦਾ ਜਿਹੜਾ ਮਾਲਕ ਹੈ ਨਾ, ਸਮਝ ਲਓ ਇਹਦਾ ਮਨ ਪਰਦੇਸ ਵਿੱਚ ਭਟਕਦਾ ਪਿਆ, ਜਿੱਥੇ ਕੋਈ ਆਪਣਾ ਪਰਦੇਸ। ਉਸ ਵੇਲੇ ਹੋਰ ਵੀ ਦੁੱਖਦਾਈ ਬਣ ਜਾਂਦਾ ਜਦੋਂ ਉੱਥੇ ਆਪਣਾ ਜਾਣ ਪਛਾਣ ਵਾਲਾ ਕੋਈ ਨਾ ਹੋਵੇ, ਉਹ ਪਰਦੇਸ ਹੋਰ ਦੁੱਖਦਾਈ, ਅਤੇ ਫਿਰ ਆਪਣੇ ਘਰ ਆਉਣ ਦਾ ਰਸਤਾ ਵੀ ਦਿਖਾਈ ਨਾ ਪੈਂਦਾ। ਪੜਾਈ ਗੁਲਾਮੀ ਵਿੱਚ ਹੋਵੇ ਤੇ ਫਿਰ ਮੈਂ ਅਰਜ਼ ਕਰਾਂ, ਪਰਦੇਸ ਦਾ ਇੱਕ ਇੱਕ ਪਲ ਨਰਕ ਵਰਗਾ। ਸੱਚ ਜਾਣਨਾ ਮਨੁੱਖ ਦੀ ਜ਼ਿੰਦਗੀ ਦਾ ਇੱਕ ਇੱਕ ਪਲ ਨਰਕ ਸਮਾਨ ਹੈ, ਅਗਰ ਆਪਣੇ ਸਵੈ ਸਰੂਪ ਵਿੱਚ ਲੀਨਤਾ ਪ੍ਰਾਪਤ ਨਹੀਂ। ਜੀ ਰਿਹਾ ਮਨੁੱਖ ਜ਼ਿੰਦਗੀ, ਪਰ ਨਰਕ ਵਾਲੀ ਜ਼ਿੰਦਗੀ ਹੈ। ਮਹਾਰਾਜ ਜੀਆਂ ਦੇ ਇਹਨਾਂ ਬੋਲਾਂ ਨੂੰ ਸਰਵਣ ਕਰੀਏ। ਆਪ ਕਹਿੰਦੇ ਨੇ, ਹੇ ਮੇਰੇ ਮਨ, ਮੇਰੇ ਪਿਆਰੇ ਮਨ, ਪਰਦੇਸਾਂ ਵਿੱਚ ਨਾ ਫਿਰ, ਆਪਣੇ ਘਰ ਆ ਕੇ ਬੈਠ। ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਭਟਕਣਾ ਚ ਕੁਛ ਵੀ ਨਹੀਂ ਮਿਲਣਾ, ਸਭ ਕਿਸ ਘਰ ਮੈਂ, ਬਾਹਰ ਨਾਹੀਂ ਬਾਹਰ ਟੋਲੇ, ਸੋ ਭਰਮ ਭੁਲਾਏ। ਬੜੇ ਮਹਾਂਬਰਕਤਮਈ ਬੋਲ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ, ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ ਸ਼ੰਤ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਪਾਰ ਬ੍ਰਹਮ ਪਰਮੇਸ਼ਰ ਇੱਕ ਹੈ ਆਪਣੇ ਬਲ ਨਾਲ ਨਹੀਂ ਮਿਲਦਾ ਮਹਾਰਾਜ ਦੇ ਬੋਲ ਨੇ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਾ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਗੱਲ ਪ੍ਰਸਾਦ ਨਾਲ ਹੀ ਬਣ ਨਿਤਨੇਮ ਸ਼ੁਰੂ ਕਰਦੇ ਹੋ ਨਾ ਸਵੇਰੇ ਇਹ ਮੰਗ ਕੇ ਜਾਣਾ ਚਾਹੀਏ ਇਹ ਐਸੀ ਦਾਤ ਹੈ ਸਾਧ ਸੰਗਤ ਗੁਰੂ ਨਾਨਕ ਗਰੀਬ ਨੂੰ ਆਜ ਪਾਤਸ਼ਾਹ ਜੀ ਦੀ ਦਰਗਾਹ ਦੀ ਸਭ ਤੋਂ ਵੱਡੀ ਦਾਤ ਨਿਤਨੇਮ ਹੈ ਸਭ ਤੋਂ ਵੱਡੀ ਦਾਤ ਅੰਮ੍ਰਿਤ ਵੇਲਾ ਹੈ ਵੱਡੀ ਦਾਤ ਵਾਹਿਗੁਰੂ ਮੰਤਰ ਦਾ ਜਾਪ ਪ੍ਰਾਪਤ ਹੋਣਾ ਹੈ ਛੋਟੀ ਜਿਹੀ ਦਾਤ ਸਵੇਰੇ ਸ਼ੁਰੂ ਕਰਦੇ ਹੋ ਨਾ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਛੋਟੀ ਜਿਹੀ ਅਰਦਾਸ ਕਰ ਲਈਏ ਵੀ ਹੇ ਗੁਰੂ ਤੇਰੀ ਕਿਰਪਾ ਮਿਲ ਜਾਏ ਅਤੇ ਨਿਤਨੇਮ ਨਿਰਵਿਘਨ ਹੋ ਜਾਏ ਅਤੇ ਫਿਰ ਹੋ ਜਾਏ ਫਿਰ ਸ਼ੁਕਰਾਨੇ ਦੀ ਫਿਰ ਅਰਦਾਸ ਕਰੀਏ ਵੀ ਤੇਰੀ ਕਿਰਪਾ ਨਾਲੋਂ ਮੇਰੇ ਬਲ ਨਾਲ ਨਹੀਂ ਹੋਇਆ ਜੋ ਕੁਛ ਕੀਆ ਸੋ ਹਰ ਕੀਆ ਕਬੀਰ ਕਹਿੰਦੇ ਮੈਂ ਕੁਛ ਵੀ ਨਹੀਂ ਕੀਤਾ ਠੀਕ ਹੈ ਮੇਰਾ ਨਾਮ ਉਸਨੇ ਵੱਡਾ ਕਰ ਦਿੱਤਾ ਪਰ ਕੀਤਾ ਉਸਨੇ ਸਭ ਕੁਝ ਆਪ ਹੀ ਹੈਗਾ ਹੈ ਇਸ ਲਈ ਗੁਰਪ੍ਰਸਾਦ ਨੂੰ ਹਮੇਸ਼ਾ ਚੇਤੇ ਰੱਖਣਾ ਅਤੇ ਵਾਰ ਵਾਰ ਚਿਤਾਰਨਾ ਜ਼ਰੂਰੀ ਹੈ
ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ
ਮੇਰੇ ਪਿਆਰੇ ਪਰਦੇਸੀ ਹੋਏ ਮਨ ਗੁਰੂ ਸ਼ਬਦ ਦੀ ਬਰਕਤ ਸਦਕਾ ਗੁਰੂ ਦੀ ਮਰਹਮਤ ਸਦਕਾ ਆਪਣੇ ਹਿਰਦੇ ਘਰ ਵਿੱਚ ਟਿਕ
ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸੈ ਹਰੇ
ਪਰਮਾਤਮਾ ਦੀ ਕਿਰਪਾ ਸਦਕਾ ਐ ਮੇਰੇ ਮਨ ਆਪਣੇ ਆਪ ਨੂੰ ਗੁਰੂ ਨਾਲ ਮਿਲਾ ਗੁਰੂ ਦੇ ਚਰਨਾਂ ਵਿੱਚ ਬੈਠ ਗੁਰੂ ਨਾਲ ਜੁੜ ਅਤੇ ਇਸ ਦੀ ਬਰਕਤ ਇਹ ਹੋਵੇਗੀ ਘਰ ਵਸੈ ਹਰੇ ਤੈਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਵਸਦਾ ਹੋਇਆ ਪਰਮਾਤਮਾ ਦਿਖਾਈ ਪੈ ਜਾਏ ਪਰਮਾਤਮਾ ਨਾਲ ਤੇਰਾ ਮਿਲਣਾ ਹੋ ਜਾਵੇਗਾ
ਰੰਗ ਰਲੀਆ ਮਾਨੋ ਮੇਰੇ ਪਿਆਰੇ ਹਰ ਕਿਰਪਾ ਕਰੇ
ਸਤਿਗੁਰੂ ਜੀ ਦੀ ਕਿਰਪਾ ਸਦਕਾ ਜਦ ਗੁਰੂ ਕਿਰਪਾ ਕਰਦਾ ਨਾ ਮੇਰ ਨਾਲ ਨਿਵਾਜ ਦਿੰਦਾ ਹੈ ਅਤੇ ਫਿਰ ਸਾਹਿਬ ਕਹਿੰਦੇ ਹੇ ਮੇਰੇ ਪਿਆਰੇ ਮਨ ਫਿਰ ਤੇਰੀਆਂ ਮੌਜਾਂ ਹੀ ਬਣੀਆਂ ਰਹਿਣ ਅਸੀਂ ਕਹਿ ਦਿੰਦੇ ਹਾਂ ਨਾ ਬਈ ਫਲਾਣਾ ਬੰਦਾ ਮੌਜਾਂ ਕਰਦਾ ਮੌਜ ਅਰੇਬਿਕ ਓਰੀਜਨ ਸ਼ਬਦ ਹੈਗਾ ਪਰਸ ਪਰਸ਼ੀਅਨ ਦਾ ਸ਼ਬਦ ਹੈ ਮੌਜ ਅਤੇ ਮੌਜ ਦਾ ਅਰਥ ਹੈ ਲਹਿਰ ਅਤੇ ਲਹਿਰ ਦਾ ਭਾਵ ਹੈ ਭਰਿਆ ਹੋਇਆ ਸਾਗਰ ਵਿੱਚ ਲਹਿਰਾਂ ਕਿਉਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਮੌਜਾਂ ਕਿਉਂ ਉੱਠਦੀਆਂ ਨੇ ਕਿਉਂਕਿ ਸਾਗਰ ਦਾ ਇੱਕ ਜ਼ਰਾ ਜਿੰਨਾ ਥਾਂ ਵੀ ਖਾਲੀ ਨਹੀਂ ਹੈਗਾ ਭਰਿਆ ਹੋਇਆ ਚੰਗੀ ਤਰ੍ਹਾਂ ਰੱਜਿਆ ਹੋਇਆ ਹੈ ਉਸਨੂੰ ਦੀਆਂ ਲੋੜਾਂ ਸਾਰੀਆਂ ਪੂਰੀਆਂ ਹੋ ਗਈਆਂ ਇਸ ਲਈ ਲਹਿਰਾਂ ਉੱਛਲਦੀਆਂ ਪਈਆਂ ਮੌਜਾਂ ਭਰੀਆਂ ਪਈਆਂ ਨੇ ਔਰ ਦਿਨ ਰਾਤ ਉੱਛਲਦਾ ਰਹਿੰਦਾ ਹੈ ਕਿਉਂਕਿ ਭਰਿਆ ਹੋਇਆ ਸਤਿਗੁਰੂ ਕਹਿੰਦੇ ਤੂੰ ਰੰਗ ਰਲੀਆਂ ਮਾਣ ਸਕਦਾ ਰੰਗ ਰਲੀਆਂ ਦਾ ਮਤਲਬ ਮੌਜਾਂ ਮਾਣ ਰਸ ਨਾਲ ਗੁਰੂ ਤੈਨੂੰ ਭਰ ਦੇਵੇਗਾ ਆਨੰਦ ਨਾਲ ਤੈਨੂੰ ਭਰ ਦੇਵੇਗਾ ਬਰਕਤਾਂ ਨਾਲ ਖੁਸ਼ੀਆਂ ਨਾਲ ਤੇਰਾ ਵਿਹੜਾ ਭਰ ਜਾਏਗਾ ਅਤੇ ਰਸ ਨਾਲ ਤੇਰਾ ਹਿਰਦਾ ਭਰ ਜਾਏਗਾ ਬੇਰਸੀਆਂ ਅਤੇ ਬੇਬਰਕਤੀਆਂ ਤੇਰੀ ਜ਼ਿੰਦਗੀ ਵਿੱਚ ਦੂਰ ਦੂਰ ਤੱਕ ਨਜ਼ਰ ਨਹੀਂ ਆਉਣਗੀਆਂ ਇਸ ਲਈ ਤੂੰ ਗੁਰੂ ਪ੍ਰੇਮ ਨਾਲ ਜੁੜ ਕੇ ਗੁਰੂ ਕਿਰਪਾ ਨੂੰ ਮਾਣਦੇ ਆਇਆ ਹੇ ਮੇਰੇ ਮਨ ਮੌਜਾਂ ਕਰ ਰੰਗ ਰਲੀਆਂ ਮਾਣ
ਗੁਰ ਨਾਨਕ ਤੁੱਠਾ ਮੇਰੇ ਪਿਆਰੇ
ਇਹਨਾਂ ਤੇ ਹੇ ਮੇਰੇ ਪਿਆਰੇ ਮਨ ਗੁਰੂ ਨਾਨਕ ਤੁੱਠਾ ਹੈ ਗੁਰੂ ਨਾਨਕ ਨੇ ਮਿਹਰ ਕਰ ਦੇ ਗੁਰੂ ਨੇ ਕਿਰਪਾ ਨਾਲ ਨਿਵਾਜ ਲਿਆ
ਮਿਲੇ ਹਰੇ
ਉਹਨਾਂ ਨੂੰ ਪਰਮਾਤਮਾ ਨਾਲ ਗੁਰੂ ਮਿਲਾ ਦੇਣ। ਪਰਮਾਤਮਾ ਨਾਲ ਮਿਲਣਾ ਜਾਂ ਗੁਰੂ ਨਾਲ ਮਿਲਣਾ ਇੱਕੋ ਹੀ ਗੱਲ। ਜਿਸ ਦਿਨ ਸਿੱਖ ਪੰਜ ਪਿਆਰੇ ਸਾਹਿਬਾਨ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਗੁਰੂ ਕਲਗੀਧਰ ਪਾਤਸ਼ਾਹ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਅੰਮ੍ਰਿਤ ਪਾਨ ਕਰ ਲੈਂਦਾ ਨਾ, ਫਿਰ ਸਮਝੋ ਗੁਰੂ ਨਾਲ ਹੀ ਮਿਲ ਜਾਂਦਾ। ਇਹੀ ਮਿਲਾਪ ਗੁਰੂ ਸੰਗਤ ਵਿੱਚ ਬੈਠੇ ਹੋ, ਇਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਮਿਲਣਾ ਹੀ ਹੈ, ਇਹ ਜੁੜਨਾ ਮਿਲਣਾ ਹੈ। ਇਸ ਲਈ ਇਸ ਇਕੱਠ ਨੂੰ ਜੋੜ ਮੇਲਾ ਵੀ ਕਹਿੰਦੇ, ਗੁਰੂ ਨਾਲ ਮਿਲ ਜਾਣਾ। ਸਾਹਿਬ ਕਹਿੰਦੇ ਫਿਰ ਗੁਰੂ ਨਾਨਕ ਤੁੱਟਦਾ, ਮਿਹਰ ਕੀਤੀ ਸਾਹਿਬ ਨੇ ਤੇ ਪਰਮਾਤਮਾ ਨਾਲ ਮਿਲਾ ਦਿੱਤਾ।
ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ,
ਪਰ ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਕਿਰਪਾ ਦੀ ਖੇਡ ਨੂੰ ਸਮਝਣ ਤੋਂ ਬਿਨਾਂ ਮੈਂ ਕਦੀ ਪ੍ਰੇਮ ਦੇ ਰਸ ਨੂੰ ਚੱਖ ਹੀ ਨਹੀਂ ਸਕਿਆ। ਬਾਕੀ ਬੜੇ ਰਸ ਚੱਖੇ ਨੇ, ਪ੍ਰੇਮ ਰਸ ਜਿਹੜਾ ਹੈ ਨਾ ਇਹ ਚੱਖਣ ਤੋਂ ਮੈਂ ਵਾਂਝਾ ਰਿਹਾ। ਮੈਂ ਪ੍ਰੇਮ ਨਾ ਚੱਖਿਆ ਮੇਰੇ ਪਿਆਰੇ ਭਾਉ ਕਰੇ, ਪਰਮਾਤਮਾ ਦਾ ਭਾਉ ਪ੍ਰੇਮ ਮਨ ਵਿੱਚ ਪੈਦਾ ਹੀ ਨਾ ਹੋ ਸਕਿਆ। ਉਸ ਰਸ ਤੋਂ ਮੈਂ ਵਾਂਝਾ ਹੀ ਰਹਿ ਗਿਆ ਗੁਰੂ ਕਿਰਪਾ ਨੂੰ ਸਮਝਣ ਤੋਂ ਬਿਨਾ।
ਮਨ ਤ੍ਰਿਸ਼ਨਾ ਨਾ ਬੁੱਝੀ ਮੇਰੇ ਪਿਆਰੇ ਨਿਤ ਆਸ ਕਰੇ,
ਮਨ ਵਿੱਚ ਤ੍ਰਿਸ਼ਨਾ ਬਣੀ ਰਹੀ ਲਗਾਤਾਰ, ਤ੍ਰਿਸ਼ਨਾ ਦੀ ਅੱਗ ਸ਼ਾਂਤ ਨਹੀਂ ਹੋ ਸਕੀ, ਬੁੱਝ ਨਹੀਂ ਸਕੀ। ਐ ਮੇਰੇ ਪਿਆਰੇ ਮਨ ਨਿਤ ਆਸ ਕਰੇ ਤੇ ਨਿਤ ਪ੍ਰਤੀ ਹਰ ਰੋਜ਼ ਪਦਾਰਥਾਂ ਦੀ ਮਾਇਆ ਦੀ ਆਸ ਵਿੱਚ ਹੀ ਮੈਂ ਜੀਵਦਾ ਪਿਆ ਹਾਂ। ਜਿਵੇਂ ਮਿਰਗ ਤ੍ਰਿਸ਼ਨਾ ਕਹਿ ਦੇਈਏ ਨਾ, ਉਹ ਪੂਰੀ ਕਦੀ ਨਹੀਂ ਆ। ਬਹੁਤ ਪਿਆਸ ਲੱਗੀ ਹੋਵੇ ਮਿਰਗ ਨੂੰ, ਮਾਰੂ ਥਲ ਹੋਵੇ, ਉਸਨੂੰ ਤਪਦੀ ਹੋਈ ਰੇਤ ਜਿਹੜੀ ਹੈ ਨਾ, ਉਹ ਪਾਣੀ ਦਿਖਾਈ ਪੈਂਦੀ ਹੈ ਵੀ ਸਾਹਮਣੇ ਪਾਣੀ ਹੈਗਾ। ਅੰਗਰੇਜ਼ੀ ਵਿੱਚ ਇਹਨੂੰ ਮਿਰਾਜ ਕਹਿੰਦੇ, ਭਾਵ ਉਹੀ ਹੈ, ਅੱਗੇ ਪਾਣੀ ਦਿਖਦਾ ਹੈ ਪਰ ਪਾਣੀ ਹੁੰਦਾ ਕੋਈ ਨਹੀਂ, ਉਹ ਦੌੜ ਦੌੜ ਕੇ ਮਰ ਜਾਂਦਾ। ਭਾਈ ਗੁਰਦਾਸ ਜੀ ਦੇ ਬੋਲ ਨੇ, ਕਹਿੰਦੇ ਜੈਸੇ ਤ੍ਰਿਖਾਵੰਤ ਮ੍ਰਿਗ ਧਾਵੈ ਮ੍ਰਿਗ ਤ੍ਰਿਸ਼ਨਾ ਲੋ ਆਵਤ ਨਾ ਸ਼ਾਂਤ ਭਰਮ ਭਰਮਤ ਹੈਰਾਨੋ ਹੈ। ਭਟਕਦਾ ਭਟਕਦਾ ਉਸ ਮਾਰੂ ਥਲ ਵਿੱਚ ਹੀ ਖੋ ਜਾਂਦਾ। ਇਸ ਲਈ ਅਨੰਤ ਲੋਕ ਸੰਸਾਰ ਤੇ ਆਏ ਨੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਸੜ ਕੇ ਖਤਮ ਹੋ। ਇੱਕੋ ਹੀ ਤਰੀਕਾ ਹੈ, ਕ੍ਰਿਸ਼ਨਾ ਬੁੱਝੈ ਹਰ ਕੈ ਨਾਇ, ਸਾਹਿਬ ਦੇ ਬੋਲ। ਵਰਨਾ ਪਦਾਰਥਾਂ ਦੀ ਆਸ ਬਣੀ ਰਹੇਗੀ, ਕ੍ਰਿਸ਼ਨਾ ਨਹੀਂ ਮੁੱਕ ਸਕਦੀ।
ਨਿਤ ਜੋਬਨ ਜਾਵੈ ਮੇਰੇ ਪਿਆਰੇ ਜਮ ਸਾਸ ਹਿਰੇ,
ਜੋਬਨ ਦਾ ਅਰਥ ਹੈ ਜਵਾਨੀ ਦਾ ਸਮਾਂ। ਜਵਾਨੀ ਦੇ ਸਮੇਂ ਤੋਂ ਭਾਵ ਉਹ ਸਮਾਂ ਜਿਸ ਵੇਲੇ ਮਨੁੱਖ ਸਭ ਕੁਝ ਕਰ ਸਕਦਾ, ਉਸਨੂੰ ਕੋਈ ਖੇਚਲ ਮਹਿਸੂਸ ਨਹੀਂ ਆਉਂਦੀ, ਸਰੀਰ ਰੋਗ ਰਹਿਤ ਹੈਗਾ। ਇਹ ਕੇਵਲ ਜਿਹੜਾ ਸਰੀਰ ਦੀ ਜਵਾਨੀ ਦਾ ਸਮਾਂ ਨਾ, ਤਿੰਨ ਸਮੇਂ ਜਿਹੜੇ ਆਖੇ ਨੇ, ਬਾਲ ਜਵਾਨੀ ਔਰ ਬਿਰਧ ਫੁੱਟ, ਤੀਨ ਅਵਸਥਾ ਜਾਣ, ਕੇਵਲ ਜਿਹੜਾ ਜਵਾਨੀ ਦਾ ਪੀਰੀਅਡ ਹੈ ਇਸ ਸਮੇਂ ਦਾ ਹੀ ਜ਼ਿਕਰ ਨਹੀਂ ਹੈ। ਜੇ ਗੌਰ ਨਾਲ ਵਿਚਾਰ ਕੇ ਦੇਖੀਏ ਨਾ, ਤੇ 84 ਲੱਖ ਜੂਨਾਂ ਵਿੱਚ ਇਹ ਮਨੁੱਖ ਜਨਮ ਹੀ ਹੈ ਜਿਹਨੂੰ ਜਵਾਨੀ ਆਖਿਆ ਜਾ ਸਕਦਾ। ਮਨੁੱਖ ਸਭ ਕੁਝ ਕਰ ਸਕਦਾ, ਵਾਸਨਾ 'ਚ ਗਲਤਾਨ ਵੀ ਹੋ ਸਕਦਾ ਹੈ ਅਤੇ ਪਰਮਾਤਮਾ 'ਚ ਲੀਨ ਵੀ ਹੋ ਸਕਦਾ। ਮਹਾਰਾਜ ਸਾਹਿਬ ਫੁਰਮਾਨ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ, ਇਹ ਮਨੁੱਖ ਜੀਵਨ ਦਾ ਸਮਾਂ ਜੋ ਜੋਬਨ ਵਰਗਾ ਹੈ ਉਹ ਜਾਂਦਾ ਪਿਆ ਹੈ, ਅਤੇ ਜਮ ਸਾਸ ਹਿਰੇ ਮੌਤ ਦਾ ਫਰਿਸ਼ਤਾ ਸਾਹ ਦੇਖਦਾ ਪਿਆ, ਗਿਣਤੀ ਕਰਦਾ ਪਿਆ ਵੀ ਕਦੋਂ ਮੁੱਕਣ ਅਤੇ ਮੈਂ ਇਸ ਨੂੰ ਜਾ ਕੇ ਪਕੜ ਲਵਾਂ, ਮੈਂ ਇਸ ਨੂੰ ਢਾ ਲਵਾਂ।
ਭਾਗਹੀਨ ਸੁਹਾਗਣ ਮੇਰੇ ਪਿਆਰੇ,
ਭਾਗ ਮਣੀ ਸੁਹਾਗਣ ਮੇਰੇ ਪਿਆਰ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹ ਜੀਵ ਇਸਤਰੀ ਸੁਹਾਗਵਤੀ ਹੈ, ਉਹਦੇ ਮਸਤਕ 'ਤੇ ਮੁਕੱਦਰ ਦੀ ਮਣੀ ਚਮਕਦੀ ਪਈ ਹੈ, ਭਾਗ ਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰਧਾਰੇ। ਜਿਸ ਨੇ ਆਪਣੇ ਹਿਰਦੇ ਵਿੱਚ ਗੁਰੂ ਕਿਰਪਾ ਸਦਕਾ ਪ੍ਰਭੂ ਦਾ ਨਾਮ ਧਾਰਨ ਕਰ ਲਿਆ, ਪ੍ਰਭੂ ਵਿੱਚ ਜਿਸਦਾ ਭਰੋਸਾ ਬਣ ਗਿਆ, ਤੇ ਫਿਰ ਪ੍ਰਭੂ ਬਿਨਾਂ ਹੋਰ ਕੁਝ ਦਿਖਾਈ ਨਹੀਂ ਪੈਂਦਾ। ਹਾਂਜੀ,
ਫਿਰ ਰਤਿਆੜੇ ਮੈਂਡੇ ਲੋਇਨ ਮੇਰੇ ਪਿਆਰੇ, ਚਾਤਰਿਕ ਬੂੰਦ ਜਿਵੈ।
ਆਪ ਕਹਿੰਦੇ ਨੇ ਮੇਰੇ ਜਿਹੜੇ ਨੈਣ ਹਨ ਨਾ, ਮੇਰੇ ਨੇਤਰ, ਇਹ ਪਰਮਾਤਮਾ ਦੇ ਦਰਸ਼ਨ ਦੇ ਰੰਗ ਵਿੱਚ ਰੰਗੇ ਹੋਏ ਨੇ। ਫਿਰ ਰਤਿਆੜੇ ਮੈਂਡੇ ਲੋਇਨ ਮੇਰੇ ਪਿਆਰੇ, ਚਾਤਰਿਕ ਬੂੰਦ ਜਿਵੈ। ਚਾਤਰਿਕ ਬਬੀਹਾ ਜਿਸ ਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ, ਇਸ ਨੂੰ ਸੌਂਗ ਬਰਡ ਵੀ ਕਹਿੰਦਾ, ਪ੍ਰਯੋਗ ਪ੍ਰਯੋਗ ਕਰਦਾ ਰਹਿੰਦਾ, ਗਾਉਂਦਾ ਰਹਿੰਦਾ, ਹਮੇਸ਼ਾ ਸ਼ਾਂਤੀ ਬੂੰਦ ਦੀ ਭਾਲ ਕਰਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮੇਰਾ ਮਨ, ਮੇਰੇ ਨੇਤਰ ਪਰਮਾਤਮਾ ਦੀ ਤਾਂਘ ਵਿੱਚ ਹੈ।
ਮਨ ਸੀਤਲ ਹੋਆ ਮੇਰੇ ਪਿਆਰੇ, ਹਰ ਬੂੰਦ ਪੀਵੈ।
ਜਦੋਂ ਮਨ ਜਿਵੇਂ ਪਵੀਹਾ ਸ਼ਾਂਤੀ ਬੂੰਦ ਛਕਦਾ ਹੈ ਤੇ ਪ੍ਰਸੰਨ ਹੁੰਦਾ, ਉਹਦੀ ਤੜਪ ਪਿਆਸ ਮੁੱਕਦੀ ਹੈ, ਇਸ ਤਰ੍ਹਾਂ ਜਨਮਾਂ ਜਨਮਾਂ ਦੇ ਤੜਪਦੇ ਹੋਏ ਨੇਤਰ ਗੁਰੂ ਦੀਦਾਰ ਨਾਲ ਠਾਰ ਹੁੰਦੇ ਹਨ, ਸ਼ੀਤਲ ਹੁੰਦੇ ਹਨ, ਮਨ ਸ਼ੀਤਲ ਹੁੰਦਾ ਹੈ ਪ੍ਰਭੂ ਦਾ ਨਾਮ ਜਲ ਸਕ ਕੇ।
ਤਨ ਬਿਰਹ ਜਗਾਵੇ ਮੇਰੇ ਪਿਆਰੇ, ਨੀਂਦ ਨਾ ਪਵੇ ਕਿਵੇ।
ਪਰਮਾਤਮਾ ਦਾ ਵਿਛੋੜਾ ਫਿਰ ਮਨੁੱਖ ਨੂੰ ਚੈਨ ਵਿੱਚ ਨਹੀਂ ਰਹਿਣ ਦਿੰਦਾ। ਵਿਛੜੇ ਹੋਏ ਲੋਕ ਸੁੱਖ ਦੀ ਨੀਂਦ ਨਹੀਂ ਮਾਣ ਸਕਦੇ, ਉਹਨਾਂ ਦਾ ਹਿਰਦਾ ਸਦਾ ਦੁੱਖ ਨਾਲ ਹੀ ਭਰਿਆ ਰਹਿੰਦਾ। ਨੀਂਦ ਨਾ ਪਵੇ ਕਿਵੇ, ਕਿਸੇ ਤਰ੍ਹਾਂ ਵੀ ਇਹ ਮੇਰੇ ਪਿਆਰੇ ਮਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਹੁੰਦਾ।
ਹਰ ਸੱਜਣ ਲੱਦਾ ਮੇਰੇ ਪਿਆਰੇ, ਨਾਨਕ ਗੁਰੂ ਲਿਵਾ।
ਮਹਾਰਾਜ ਕਹਿੰਦੇ ਜਿਨ੍ਹਾਂ ਤੇ ਮਿਹਰ ਹੋਈ ਕਰਤਾ ਪੁਰਖ ਦੀ, ਜਦੋਂ ਬਖਸ਼ਿਸ਼ ਹੋ ਜਾਂਦੀ ਹੈ ਫਿਰ ਉਹਨਾਂ ਪਿਆਰ ਭਰੇ ਹਿਰਦਿਆਂ ਨੇ ਪ੍ਰਭੂ ਸੱਜਣ ਨੂੰ ਲੱਭ ਲਿਆ। ਹੁਣ ਮੇਰੇ ਮਨ ਨੇ ਹਰ ਸੱਜਣ ਲੱਦਾ ਮੇਰੇ ਪਿਆਰੇ, ਮੇਰੇ ਪਿਆਰੇ ਮਨ, ਪਰ ਮਿਲਿਆ ਕਿਵੇਂ? ਨਾਨਕ ਗੁਰੂ ਲਿਵੈ, ਗੁਰੂ ਦੇ ਧਿਆਨ ਵਿੱਚ ਜੁੜਿਆ, ਗੁਰੂ ਦੇ ਬਖਸ਼ੇ ਹੋਏ ਸ਼ਬਦ ਦਾ ਜਾਪ ਕਰਦਿਆਂ ਜਦ ਲਿਵ ਲੱਗ ਜਾਂਦੀ ਹੈ, ਧਿਆਨ ਜੁੜਦਾ ਹੈ, ਗੁਰੂ ਲੱਭ ਪੈਂਦਾ। ਇਹਦਾ ਮਤਲਬ ਹੈ ਤੇ ਮੌਜੂਦ ਸੀ ਪਰ ਧਿਆਨ ਖਿੰਡਿਆ ਹੋਇਆ ਸੀ, ਮਨ ਪਰਦੇਸੀ ਹੋਇਆ ਹੋਇਆ ਸੀ, ਇਸ ਲਈ ਦਿਖਾਈ ਨਹੀਂ ਸੀ ਪੈ ਰਿਹਾ। ਕਈ ਦਫ਼ਾ ਕੋਈ ਚੀਜ਼ ਸਾਡੇ ਸਾਹਮਣੇ ਹੀ ਹੋਵੇ ਪਰ ਮੈਂ ਅਰਜ਼ ਕਰਾਂ ਧਿਆਨ ਨਾ ਆਵੇ, ਦਿਖਾਈ ਨਹੀਂ ਪੈਂਦੀ। ਜਦੋਂ ਪ੍ਰਭੂ ਦੀ ਮਿਹਰ ਸਦਕਾ ਲਿਵ ਲੱਗਦੀ ਹੈ, ਧਿਆਨ ਜੁੜਦਾ, ਫਿਰ ਗੁਰੂ ਦਿਖਾਈ ਪੈਣ ਲੱਗ ਪੈਂਦਾ ਹੈ, ਪਰਮਾਤਮਾ ਮਨੋਂ ਲੱਭ ਪਿਆ।
ਚੜ ਚੇਤ ਬਸੰਤ ਮੇਰੇ ਪਿਆਰੇ, ਭਲੀ ਰੁੱਤੇ।
ਇਹ ਬੜਾ ਸੋਹਣਾ ਮੌਸਮ ਹੁੰਦਾ ਹੈ, ਚੇਤਰ ਆਉਂਦਾ, ਮਨ ਖੁਸ਼ ਹੁੰਦਾ ਵੀ ਚੰਗਾ ਮੌਸਮ ਆ ਗਿਆ, ਬਸੰਤ ਦੀ ਰੁੱਤ ਆ ਜਾਂਦੀ ਹੈ। ਇਹ ਰੁੱਤਾਂ ਰੁੱਤ ਨੂੰ ਭਲੀ ਰੁੱਤ, ਸਾਰੀਆਂ ਰੁੱਤਾਂ ਚੋਂ ਚੰਗੀ ਰੁੱਤ ਸਮਝਿਆ ਜਾਂਦਾ। ਫੁੱਲ ਖਿਲਦੇ ਨੇ, ਮਹਿਕਾਂ ਬਣਦੀਆਂ ਨੇ, ਔਰ ਮੌਸਮ ਗੁਲਾਬੀ ਹੁੰਦਾ, ਨਾ ਸਰਦੀ ਨਾ ਗਰਮੀ ਹੁੰਦੀ ਹੈ, ਗੁਲਾਬ ਆਦਿਕ ਦੇ ਫੁੱਲ ਖਿਲ ਜਾਂਦੇ ਹਨ।
ਫਿਰ ਬਾਜੜੇ ਹੋ ਮੇਰੇ ਪਿਆਰੇ, ਆਂਗਨ ਧੂੜ ਲੁੱਤੇ।
ਠੀਕ ਹੈ, ਇਸ ਮੌਸਮ ਤੋਂ ਸਾਰੇ ਲੋਕ ਪ੍ਰਸੰਨਤਾ ਲੈਂਦੇ, ਖੁਸ਼ ਹੁੰਦੇ ਬਈ ਇਹ ਸਪਰਿੰਗ ਮੌਸਮ ਹੈ, ਮੌਸਮੇ ਬਹਾਰ ਹੈ, ਬਸੰਤ ਰੁੱਤ ਹੈ। ਪਰ ਸਾਹਿਬ ਕਹਿੰਦੇ ਨੇ ਫਿਰ ਬਾਜੜੋ ਮੇਰੇ ਪਿਆਰੇ, ਆਂਗਣ ਧੂੜ ਲੁੱਤੇ। ਭਾਵੇਂ ਜਿਤਨਾ ਮਰਜ਼ੀ ਸੁਹਾਵਣਾ ਮੌਸਮ ਹੋਵੇ, ਜ਼ਿੰਦਗੀ ਦੇ ਸਾਰੇ ਸੁੱਖ ਹੋਵਣ, ਪਰ ਪ੍ਰਭੂ ਪਤੀ ਨਾਲ ਮੇਲ ਨਾ ਹੋਵੇ ਤੇ ਫਿਰ ਮਨ ਦੀ ਹਾਲਤ ਇਹੋ ਜਿਹੀ ਬਣੀ ਰਹਿੰਦੀ ਹੈ, ਆਂਗਣ ਧੂੜ ਲੁੱਤੇ, ਜਿਵੇਂ ਵਿਹੜੇ ਵਿੱਚ ਵਾਹ ਵਰੋਲੇ ਉੱਡਦੇ ਹੋ, ਧੂੜ ਮੱਚੀ ਹੋਈ ਹੋਵੇ, ਇਸ ਤਰ੍ਹਾਂ ਧੂੜ ਉੱਡਦੀ ਹੋਵੇ ਭਾਵ ਜੀਵਨ ਦੁਸ਼ਵਾਰੀਆਂ ਭਰਿਆ ਹੀ ਰਹਿੰਦਾ ਹੈ ਨਾਮ ਤੋਂ ਬਿਨਾਂ, ਪ੍ਰਭੂ ਮਿਲਾਪ ਤੋਂ ਬਿਨਾਂ, ਉਸਦੀ ਕਿਰਪਾ ਤੋਂ ਬਿਨਾਂ।
ਮਨ ਆਸ ਉਡੀਣੀ ਮੇਰੇ ਪਿਆਰੇ ਦੋਏ ਨੈਣ ਜੁੱਤੇ।
ਮੈਂ ਪ੍ਰਭੂ ਦੀ ਆਸ ਵਿੱਚ ਹਾਂ, ਸੰਸਾਰ ਵੱਲੋਂ ਉਦਾਸ ਹਾਂ। ਉਡੀਣੀ ਦਾ ਮਤਲਬ ਉਦਾਸ। ਬੜੇ ਸੁੱਖ ਨੇ, ਮੌਸਮੇ ਬਹਾਰ ਵਰਗਾ ਸਮਾਂ ਹੈ, ਪਰ ਫਿਰ ਵੀ ਅੰਦਰ ਉਦਾਸੀ ਬਣੀ ਹੋਈ, ਫਿਰ ਬੇਦਾਰੀ ਬਣੀ ਹੋਈ ਹੈ। ਦੋਏ ਨੈਣ ਜੁੱਤੇ, ਜੁੱਤੇ ਦਾ ਮਤਲਬ ਜੁੜੇ ਹੋਏ। ਮੇਰੇ ਦੋਵੇਂ ਨੈਣ ਪ੍ਰਭੂ ਦੀ ਯਾਦ ਵਿੱਚ ਜੁੜੇ ਹੋਏ ਨੇ, ਉਸਨੂੰ ਭਾਲਦੇ ਪਏ ਹਨ।
ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜੋ ਮਾਤ ਸੁੱਤੇ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦੀਦਾਰ ਕਰਦਿਆਂ, ਗੁਰੂ ਦਾ ਦੀਦਾਰ ਕਰਦਿਆਂ ਜੀਵ ਰੂਪੀ ਇਸਤਰੀ ਵਿਗਸ ਗਈ ਹੈ, ਪ੍ਰਸੰਨ ਹੋ ਗਈ ਹੈ। ਹੇ ਮੇਰੇ ਪਿਆਰੇ, ਕਿਵੇਂ ਪ੍ਰਸੰਨ ਹੋਈ? ਜਿਵੇਂ ਮਾਤਾ ਬੱਚੇ ਨੂੰ ਦੇਖ ਕੇ ਪ੍ਰਸੰਨ ਹੁੰਦੀ, ਬੱਚਾ ਮਾਤਾ ਨੂੰ ਦੇਖ ਕੇ ਜਿਵੇਂ ਪ੍ਰਸੰਨਤਾ ਬਣਦੀ ਹੈ, ਉਸ ਨਾਲੋਂ ਵੀ ਅਗੰਮੀ ਪ੍ਰਸੰਨਤਾ ਝੋਲੀ ਚ ਪੈਂਦੀ ਹੈ।
ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ।
ਪਰਮਾਤਮਾ ਦੀਆਂ ਸਿਫਤੋ ਸਲਾਹ ਦੀਆਂ ਕਹਾਣੀਆਂ, ਵਿਚਾਰਾਂ, ਗੱਲਬਾਤ ਗੁਰੂ ਮਿਹਰ ਕਰਕੇ ਸੁਣਾਉਂਦਾ ਹੈ, ਸੁਣਾਈਆਂ ਹਨ ਗੁਰੂ ਨੇ।
ਗੁਰ ਵਿਟੜੇ ਹੋ ਹਉ ਘੋਲੀ ਮੇਰੇ ਪਿਆਰੇ ਜਿਨ ਹਰ ਮੇਲਾਈਆ।
ਆਪਣੇ ਗੁਰੂ ਤੋਂ ਮੈਂ ਸਦਕੇ ਹਾਂ, ਵਾਰ ਨੇ ਬਲਿਹਾਰ ਨੇ ਘੋਲੀ ਹਾਂ। ਵਾਰ ਵਾਰ ਸਦਕੇ ਜਾਂਦਾ ਜਿਸਨੇ ਮਿਹਰ ਕਰਕੇ, ਬਖਸ਼ਿਸ਼ ਕਰਕੇ ਪਰਮਾਤਮਾ ਨਾਲ ਮਿਲਾ ਦਿੱਤਾ ਹੈ। ਕਿਉਂਕਿ ਗੁਰੂ ਬਿਨਾਂ ਮੇਲ ਹੋ ਨਹੀਂ ਸਕਦਾ, ਇਸ ਲਈ ਗੁਰੂ ਤੋਂ ਸਦਕੇ ਹੋਣਾ ਲਾਜ਼ਮੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਜੀਵਨ ਨੂੰ ਦੇਖੀਏ, ਸਦਕੇ ਹੋਇਆ ਹਿਰਦਾ। ਦਮਦਮਾ ਸਾਹਿਬ ਦੇ ਮੁਕਾਮ, ਆਪ ਮਹਾਰਾਜ ਜੀ ਦੀ ਬਾਣੀ ਦੀ ਲਿਖਾਈ ਦੀ ਸੇਵਾ ਕਰਦੇ ਪਏ। ਮਜ਼ਾਲ ਹੈ, ਕੋਈ ਕੰਨਾ ਕੋਈ ਲਗ ਮਾਤਰ ਵੱਧ ਘੱਟ ਹੋ ਗਈ ਹੈ। ਅੱਜ ਕੱਲ੍ਹ ਤਾਂ ਅਸੀਂ ਬਾਣੀ ਦੀ ਸ਼ੁੱਧਤਾ ਨੂੰ ਹੀ ਭੁੱਲਦੇ ਜਾ ਰਹੇ। ਮੈਂ ਕਈ ਵਾਰੀ ਵੱਖ ਵੱਖ TV ਚੈਨਲਾਂ 'ਤੇ ਦੇਖਦਾ ਹੁੰਦਾ, ਗੁਰਬਾਣੀ ਗਾਈ ਜਾ ਰਹੀ ਹੁੰਦੀ, ਨਾਲ ਕੈਪਸ਼ਨ ਚੱਲਦੀ, ਵਿੱਚ ਬਾਣੀ ਦੇ ਅੱਖਰ ਚੱਲਦੇ ਨੇ, ਪਰ ਕਿਧਰੇ ਡੰਡੀਆਂ ਹੀ ਨਹੀਂ ਲਾਈਆਂ ਹੁੰਦੀਆਂ, ਕਿਧਰੇ ਔਂਕੜ ਹੀ ਨਹੀਂ ਹੁੰਦਾ, ਸਿਹਾਰੀ ਨਹੀਂ ਹੁੰਦੀ। ਅਸੀਂ ਨਿਰਾ ਚੈਨਲਾਂ ਵਾਲਿਆਂ ਦਾ ਹੀ ਕਸੂਰ ਨਹੀਂ ਕਹਿ ਸਕਦੇ, ਜਿਹੜੇ ਕੰਪੋਜ਼ ਕਰਕੇ ਦਿੰਦੇ ਨੇ ਉਹਨਾਂ ਦਾ ਵੀ ਫਰਜ਼ ਬਣਦਾ। ਖਿਆਲ ਰੱਖੀਏ, ਇਸ ਬਾਣੀ ਤੋਂ ਸਦਕੇ ਆਉਂਦਿਆਂ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ। ਬਾਣੀ ਦਾ ਅਰਥ ਕੇਵਲ ਆਪਣੀ ਲੋੜ ਅਨੁਸਾਰ ਤੋੜ ਮਰੋੜ ਕੇ ਕਰਨ ਸਦਕਾ ਹੀ ਰਾਮ ਰਾਏ ਜੀ ਨਾਲੋਂ ਸਤਿਗੁਰੂ ਨੇ ਨਾਤਾ ਤੋੜ ਲਿਆ। ਬੜੀ ਵੱਡੀ ਖੇਡ ਹੈ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ। ਅੱਜ ਬੜਾ ਵੱਡਾ ਕੌਮੀ ਦਿਹਾੜਾ ਹੈ, ਸਤਿਗੁਰੂ ਜੀ ਦੀ ਬਾਣੀ ਤੋਂ, ਸਮਾਗਮਾਂ ਤੋਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਰੌਣਕਾਂ ਬਣੀਆਂ ਰਹਿਣ, ਇਸ ਭਾਵਨਾ ਤੋਂ ਸਦਕੇ ਹੁੰਦਿਆਂ ਉਹਨਾਂ ਆਪਣਾ ਬੰਦ ਬੰਦ ਭੇਟਾ ਕੀਤਾ। ਉਹਨਾਂ ਦੀ ਯਾਦ ਸਾਰਾ ਸੰਸਾਰ 'ਤੇ, ਭਾਵੇਂ ਕਿਧਰੇ ਕੋਈ ਇੱਕ ਸਿੱਖ ਵੀ ਬੈਠਾ ਨਾ ਗੁਰੂ ਭਾਵਨਾ ਵਾਲਾ, ਉਹ ਭਾਈ ਮਨੀ ਸਿੰਘ ਜੀ ਨੂੰ ਸਜਦਾ ਜ਼ਰੂਰ ਕਰਦਾ, ਨਮਸਕਾਰ ਜ਼ਰੂਰ ਕਰਦਾ ਹੈ। ਮਹਾਰਾਜ ਜੀ ਦੇ ਬਚਨ ਨੇ, ਕਹਿੰਦੇ ਗੁਰੂ ਮਿਹਰ ਕਰਕੇ, ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ ਮੈਨੂੰ ਪਰਮਾਤਮਾ ਨਾਲ ਮਿਲਾਇਆ ਹੈ, ਉਹਦੇ ਬਚਨ ਸੁਣਾਏ ਹਨ।
ਸਭ ਆਸਾ ਹਰ ਪੂਰੀਆਂ ਮੇਰੇ ਪਿਆਰੇ ਮਨ ਚਿੰਦੜਾ ਫਲ ਪਾਇਆ।
ਗੁਰੂ ਦੇ ਮਿਲਾਪ ਨਾਲ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਣ, ਮਨ ਚਿੰਦੇ ਫਲ ਝੋਲੀ ਵਿੱਚ ਪੈ ਜਾਂਦੇ, ਭਾਵ ਕੋਈ ਤ੍ਰਿਸ਼ਨਾ ਨਹਿ ਰਹਿ ਨਹੀਂ ਜਾਂਦੀ, ਰਜਾ ਹੋ ਜਾਂਦਾ ਹੈ, ਪੂਰੀ ਤਰ੍ਹਾਂ ਮਨੁੱਖ ਤ੍ਰਿਪਤ ਹੋ ਜਾਂਦਾ ਹੈ ਜੀ।
ਹਰ ਤੁੱਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ।
ਜਦੋਂ ਪ੍ਰਭੂ ਤਰੁੱਠ ਪੈਂਦਾ ਹੈ ਨਾ, ਪਰਮਾਤਮਾ ਪਿਆਰਾ ਪ੍ਰਭੂ ਤਰੁੱਠ ਪਿਆ, ਮੇਰ ਦੇ ਘਰ ਵਿੱਚ ਆ ਗਿਆ, ਪ੍ਰਸਾਦ ਦੀ ਦਾਤ ਝੋਲੀ ਵਿੱਚ ਪਾਈ, ਅਤੇ ਫਿਰ ਹਿਰਦੇ ਵਿੱਚ ਨਾਮ ਸਮਾ ਗਿਆ, ਨਾਮ ਲੀਨ ਹੋਇਆ, ਭਾਵ ਹਿਰਦਾ ਨਾਮ ਨਾਲ ਜੁੜ ਗਿਆ।
ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ।
ਤੇ ਗੁਰੂ ਮੇਰ ਸਦਕਾ ਹੁਣ ਨਾਮ ਦੀ ਦਾਤ ਪ੍ਰਾਪਤ ਹੋਈ। ਬਬੀਹੇ ਦੀ ਤਰ੍ਹਾਂ ਤੜਪਦਾ ਹੋਇਆ ਮਨ ਨਾਮ ਰੂਪੀ ਸਵਾਂਤੀ ਬੂੰਦ ਨਾਲ ਸ਼ੀਤਲ ਹੋਇਆ ਤੇ ਹੁਣ ਮਨ ਇਹ ਕਹਿੰਦਾ ਹੁਣ ਮੈਂ ਪਰਮਾਤਮਾ ਤੋਂ ਬਿਨਾਂ ਇਸ ਪ੍ਰੇਮ ਦੀ ਖੇਡ ਹੋਰ ਕਿਸੇ ਨਾਲ ਨਹੀਂ ਖੇਡਣ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਤੋ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਪ੍ਰੇਮ ਨਾਲੋਂ ਵੱਡਾ ਕੋਈ ਤੋਹਫ਼ਾ ਨਹੀਂ, ਪ੍ਰੇਮ ਨਾਲੋਂ ਵੱਡਾ ਕੋਈ ਪਦਾਰਥ ਨਹੀਂ ਹੈ, ਪ੍ਰੇਮ ਨਾਲੋਂ ਵੱਡੀ ਕੋਈ ਪਦਵੀ ਨਹੀਂ ਹੈ, ਪ੍ਰੇਮ ਨਾਲੋਂ ਵੱਡੀ ਕੋਈ ਭਾਵਨਾ ਨਹੀਂ ਹੈ। ਤੇ ਪ੍ਰੇਮ ਜਿਸ ਨੂੰ ਭੇਟਾ ਕੀਤਾ ਜਾ ਸਕਦਾ ਉਹ ਕੇਵਲ ਪਰਮਾਤਮਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਪ੍ਰੇਮ ਪਰਮਾਤਮਾ ਨੂੰ ਹੀ ਭੇਟਾ ਕੀਤਾ ਜਾ ਸਕਦਾ ਹੈ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਾਹਿਬ ਫਰਮਾਨ ਕਰਦੇ ਨੇ ਮੈਂ ਪ੍ਰੇਮ ਦੀ ਖੇਡ ਗੁਰੂ ਬਿਨਾਂ ਹਰੀ ਬਿਨਾਂ ਹੋਰ ਕਿਸੇ ਨਾਲ ਨਹੀਂ ਖੇਡਾਂਗਾ।
ਕਿਉਂ ਪਾਈ ਗੁਰ ਜਿਤ ਲੱਗ ਪਿਆਰਾ ਦੇਖ ਸਾ।
ਬਸ ਉਹੀ ਤਰੀਕਾ ਖੇੜਾ ਤਰੀਕਾ ਹੋਵੇ ਜਿਸ ਨਾਲ ਗੁਰੂ ਦੀ ਪ੍ਰਾਪਤੀ ਹੋਵੇ ਤੇ ਜਿਸ ਦੁਆਰਾ ਜਿਸ ਨਾਲ ਜੁੜ ਕੇ ਪਰਮਾਤਮਾ ਦਾ ਦੀਦਾਰ ਪ੍ਰਾਪਤ ਹੋਵੇ, ਵੇਖਣਾ ਹੋਵੇ। ਹਾਂਜੀ,
ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ।
ਹਰ ਦਾਤੜੇ ਦਾ ਮਤਲਬ ਸੋਹਣੇ ਦਾਤਾ, ਖੂਬਸੂਰਤ ਦਾਤਾ, ਜਿਹੜਾ ਦਾਤਾਂ ਦਿੰਦਿਆਂ ਨਿਹਾਲ ਹੋਈ ਜਾਂਦਾ। ਹੋਰ ਦੁਨੀਆਂ 'ਤੇ ਕੋਈ ਨਹੀਂ ਜਿਹੜਾ ਕੁਛ ਦਿੰਦਿਆਂ ਨਿਹਾਲ ਹੋਵੇ। ਲੈ ਕੇ ਨਿਹਾਲ ਹੁੰਦੇ, ਲੈ ਕੇ ਖੁਸ਼ ਹੁੰਦੇ ਨੇ, ਪਰ ਦੇ ਕੇ ਨਿਹਾਲ ਹੋਣ ਵਾਲਾ ਕੇਵਲ ਪਰਮਾਤਮਾ ਹੀ ਹੈ ਅਤੇ ਹੋਰ ਦੇਈ ਜਾਂਦਾ। ਜਿਵੇਂ ਮਾਂ ਬੱਚੇ ਨੂੰ ਖਵਾ ਕੇ ਰਾਜੀ ਹੁੰਦੀ ਹੈ, ਪ੍ਰਸੰਨ ਹੁੰਦੀ ਹੈ, ਇਸ ਤਰ੍ਹਾਂ ਹਰੀ ਦਾਤਾ, ਸੋਹਣਾ ਦਾਤਾ, ਦਾਤਾਰ, ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾਂ। ਮੈਂ ਗੁਰੂ ਨਾਲ ਜੁੜ ਜਾਵਾਂ, ਗੁਰੂ ਵੱਲ ਮੂੰਹ ਕਰਾਂ, ਗੁਰੂ ਵੱਲ ਮੇਰਾ ਜੁੜਨਾ ਹੋਵੇ, ਹੋਰ ਕਿਸੇ ਨਾਲ ਮੈਂ ਨਹੀਂ ਜੁੜਾਂਗਾ, ਗੁਰੂ ਨਾਲ ਹੀ ਜੁੜਾਂਗਾ।
ਗੁਰ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾ।
ਗੁਰੂ ਨਾਨਕ ਉਹਨਾਂ ਨੂੰ ਮਿਲਿਆ, ਕਿਹਨਾਂ ਨੂੰ ਪ੍ਰਾਪਤ ਹੋਇਆ? ਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਮਿਲਿਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾ। ਜਿਨ੍ਹਾਂ ਦੇ ਮਸਤਕ 'ਤੇ ਤੁਰੋਂ ਲਿਖਿਆ ਹੋਇਆ ਲੇਖ ਹੈਗਾ, ਸਾਨੂੰ ਆਪਣੇ ਇਸ ਭਾਗ 'ਤੇ ਪ੍ਰਸੰਨ ਹੋਣਾ ਚਾਹੀਦਾ, ਇਸ ਮੁਕੱਦਰ 'ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਮਸਤਕ 'ਤੇ ਇਹ ਲੇਖ ਲਿਖਿਆ ਹੈ ਅਤੇ ਸਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਬੈਠਣਾ ਨਸੀਬ ਹੋਇਆ। ਸਤਿਗੁਰੂ ਪਾਤਸ਼ਾਹ ਮੇਰਾ ਨਾਲ ਰਹਿਮਤਾਂ ਨਾਲ ਨਿਵਾਜਣ, ਸਾਡਾ ਹਿਰਦਾ ਗੁਰੂ ਦੀ ਕਿਰਪਾ ਦਾ ਪਾਤਰ ਬਣੇ, ਗੁਰੂ ਦੀ ਕਿਰਪਾ ਦਾ ਅਨੁਭਵ ਕਰ ਸਕੇ। ਬਾਰੰਬਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਦਾਸ ਧੰਨਵਾਦੀ ਹੈ ਸਮੂਹ ਪ੍ਰਬੰਧਕਾਂ ਦਾ, ਸਾਰੇ ਪ੍ਰਬੰਧਕੀ ਨਿਜ਼ਾਮ ਦਾ, ਸ਼੍ਰੀਮਾਨ ਸਿੰਘ ਸਾਹਿਬ ਜੀ ਦਾ, ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਮਿਹਰ ਕਰਕੇ ਦੋ ਦਿਨ ਦਾ ਸਮਾਂ ਪ੍ਰਦਾਨ ਕੀਤਾ ਹੈ। ਸਤਿਗੁਰੂ ਸਿਹਤ ਦੇਵਣ, ਜ਼ਿੰਦਗੀ ਦੇਵਣ ਅਤੇ ਕੱਲ੍ਹ ਦੀ ਵੀ ਹਾਜ਼ਰੀ ਮਹਾਰਾਜ ਦੇ ਚਰਨਾਂ 'ਚ ਭਰੀ ਜਾ ਸਕੇ। ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਆਪਨੇ ਸਰਵਣ ਕੀਤਾ, ਭੁਲਚੁੱਕ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ, ਗੁਰੂ ਫਤਿਹ ਦੀ ਅਸੀਸ ਆਪਣੀ ਝੋਲੀ 'ਚ ਪਾਉਣ ਤੋਂ ਪਹਿਲੇ ਇਹਨਾਂ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ, ਫਿਰ ਅਰਦਾਸ ਵਿੱਚ ਸ਼ਾਮਿਲ ਹੋਣਾ ਜੀ।
ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ। ਗੁਰੂ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ